ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ।
ਹਾਂਜੀ ਮਨ ਸਾਚਾ ਮੁਖ ਸਾਚਾ ਸੋਏ।
ਹਾਂਜੀ ਦੋਹੇ ਸਿਆਰੀ ਨਾਲ ਹੈ।
ਹਾਂਜੀ ਹਾਂ
ਠੀਕ ਹੈ।
ਯਾਦ ਮਨ ਵਿੱਚ ਸਾਚਾ ਪ੍ਰਗਟ ਹੁੰਦਾ ਹੈ।
ਹਾਂਜੀ
ਯਾਦ ਮਨ ਵਿੱਚ ਮਨ ਸਾਧਿਆ ਜਾਂਦਾ ਜਾਨੀ ਸਾਧਿਆ ਜਾਂਦਾ ਜਾਵਾਂ।
ਹਾਂਜੀ
ਮੁੱਖ ਦੇ ਵਿੱਚੋਂ ਵੀ ਜਦੇ ਹੀ ਸੱਚ ਪ੍ਰਗਟ ਹੋ ਸਕਦਾ ਤਦੇ ਹੀ ਸੱਚ ਬੋਲਿਆ ਸਕ। ਮੁੱਖੀ ਸਾਚਾ
ਸੋਏ। ਹਾਂਜੀ
ਹੋਏ ਉਹ ਮੁੱਖ ਦੇ ਵਿੱਚੋਂ ਉਹਦੇ ਜਦੇ ਹੀ ਨਿਕਲ ਸਕਦਾ ਜਾਂ ਉਹਦੇ ਮਨ ਵਿੱਚ ਸੱਚ ਹੋਵੇ।
ਠੀਕ ਹੈ
ਜੀ। ਜੇ ਮਨ ਵਿੱਚ ਸੱਚਾ ਹੋਵੇ ਤੇ ਭਾਂਡਾ ਭਾਂਡੇ ਦੇ ਵਾਸਤੇ ਉਹੀ ਬਾਲ ਨਿਕਲਣੀ ਹੈ ਨਾ।
ਹਾਂਜੀ
ਜੇ ਮਨ ਅੰਦਰ ਸੱਚਾ ਹੋਊ ਤੇ ਉਹਨੂੰ ਸੱਚ ਸ਼ਬਦ ਸੁਣੂਗਾ ਤਾਂ ਹੀ ਉਹ ਸੁਣ ਕੇ ਬੋਲ ਸਕੂਗਾ। ਜੇ ਬੁਲਾਉਣ ਵਾਲਾ ਉਹਦੇ ਮਨ ਦੇ ਅੰਦਰ ਹੋਊ ਬੈਠਾ ਤਾਂ ਹੀ ਬੋਲ ਸਕੂਗਾ।
ਠੀਕ ਹੈ
ਜੀ। ਸੱਚ ਵਚਨ ਸੱਤ ਵਚਨ ਤਾਂ ਹੀ ਉਹ ਜੋ ਨਿਕਲਣਗੇ ਜੇ ਮਨ ਵਿੱਚ ਸੱਚਾ ਹੋਊਗਾ।
ਠੀਕ ਹੈ ਜੀ।
ਹਾਂ ਜੀ
ਅਵਰ ਨ ਪੇਖੈ ਏਕਸ ਬਿਨ ਕੋਈ
ਉਹ ਜਿਹਦੇ ਮਨ ਵਿੱਚ ਸੱਚਾ ਹੁੰਦਾ ਹੈ ਨਾ।
ਹਾਂਜੀ
ਉਹ ਇੱਕ ਦੇਖਦਾ ਦੂਜਾ ਨਹੀਂ ਦੇਖਦਾ। ਦੋ ਸਰੀਰ ਨੇ ਸਾਡੇ।
ਅੱਛਾ ਜੀ
ਇੱਕ ਤਾਂ ਬਾਹਰਲਾ ਸਰੀਰ ਹੈ ਕੱਪੜਾ ਜਿਹਨੂੰ ਕਿਹਾ ਹੋਇਆ ਪੰਜ ਭੂਤਕ ਸਰੀਰ ਮਾਇਆ ਦਾ।
ਹਾਂਜੀ
ਇੱਕ ਪਹਿਲਾ ਸਰੀਰ ਹੈ ਪਹਿਲਾ।
ਅੱਛਾ ਜੀ
ਅਸਲੀ ਜਿਹੜਾ ਘਰ ਵਿੱਚ ਆਇਆ ਸੀ ਜਿਹਦੇ ਤੇ ਕੱਪੜਾ ਹਚਾੜਿਆ ਮਾਇਆ ਦਾ ਕੱਪੜਾ ਲਿਆ ਜਿਹਨੇ ਪਾਇਆ ਉਹ ਇੱਕ ਨੂੰ ਦੇਖਦਾ ਦੂਆ ਸਰੀਰ ਨਹੀਂ ਦੇਖਦਾ।
ਅੱਛਾ ਜੀ
ਨਿਰਾਕਾਰ ਦੇਖਦਾ ਉਹ ਮਾਇਆ ਦੇਖਦਾ ਹੀ ਨਹੀਂ। ਮਾਇਆ ਝੂਠੀ ਹੈ ਜੋਤ ਸੱਚੀ ਹੈ। ਜੋਤ ਦੇਖਦਾ ਜਾਤ ਦੇਖਦਾ ਹੀ ਨਹੀਂ। ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ। ਅੱਗੇ ਜਾਤ ਨਾ ਹੈ ਆ ਜਿਹੜੀ ਅਵਸਥਾ ਅਗਲੀ ਆ ਅਵਸਥਾ ਅਗਲੀ ਹੈ ਬ੍ਰਹਮ ਗਿਆਨੀ ਦੀ। ਇਸ ਅਵਸਥਾ ਜਾਤ ਦੀ ਨਹੀਂ ਉਹਦੀ ਜਾਤ ਨਹੀਂ ਦੇਖੀ ਦੀ ਜਾਤ ਹੁੰਦੀ ਉਹਦੀ। ਇਸ ਕਰਕੇ ਜੋਤ ਨੂੰ ਜਾਣੋ ਜਾਤ ਪੁੱਛੋ ਹੀ ਦੋ। ਪੀਰ ਨਾ ਪੁੱਛੋ ਪਰ ਪੰਡਿਤ ਜਾਤ ਪੁੱਛਦਾ। ਜਾਤ ਨੂੰ ਦੇਖਣ ਦੀ ਲੋੜ ਨਹੀਂ ਹੈ। ਜੋਤ ਨੂੰ ਦੇਖ ਕੇ ਜੋਤ ਬਾਰੇ ਬਿਆਨ ਕੀਤਾ ਜਾ ਸਕਦਾ। ਜੇ ਜੋਤ ਦਾ ਦਰਸ਼ਨ ਨਹੀਂ ਹੋਇਆ ਜੋਤ ਬਾਰੇ ਦੱਸਿਆ ਨਹੀਂ ਜਾ ਸਕਦਾ ਕੁਛ। ਘੱਟ ਘੱਟ ਮੈਂ ਹਰਜੂ ਬਸੇ ਇਸ ਅਵਸਥਾ 'ਚ ਗੱਲ ਕਹੀ ਜਾ ਸਕਦੀ ਹੈ। ਸਾਰਾ ਮੈਂ ਦੇਖੇ ਭਗਵਾਨ ਉੱਤੇ ਆ ਚੁੱਕਿਆ ਉੱਤੇ ਆ ਚੁੱਕਿਆ ਨਾ ਜਿਹੜਾ ਜੇ ਉਹ ਕੁਛ ਉੱਤੇ ਆ ਚੁੱਕਿਆ ਆਖਰੀ ਪਦੇ ਵਿੱਚ ਉੱਥੋਂ ਹੀ ਗੱਲ ਗਾਂ ਹੁੰਦੀ ਹੈ। ਉੱਥੋਂ ਗੱਲ ਗਾਂ ਤੋਲਦੀ ਯਾਰ ਕੀ ਕਥਾ ਹੈ ਨਾ।
ਠੀਕ ਹੈ ਜੀ
ਸਭ ਤੋਂ ਉੱਤਮ ਹਰ ਕੀ ਕਥਾ ਹਰ ਵਾਰੇ ਬਿਆਨ ਹੈ।
ਠੀਕ ਹੈ ਜੀ
ਉੱਥੋਂ ਅੱਗੇ ਗੱਲ ਤੋਰੀ ਹੈ। ਜਦੋਂ ਮਨ ਵਿੱਚ ਸੱਚਾ ਹੁੰਦਾ ਜਦੋਂ ਨਾਮ ਮਨ ਵਿੱਚ ਹੁੰਦਾ ਪ੍ਰਗਟ ਇਹ ਮੁੱਖ ਵਿੱਚ ਨਾਮ ਦਾ ਵਿਖਿਆਨ ਕੀਤਾ ਜਾ ਸਕਦਾ। ਮੁੱਖ ਵਿੱਚੋਂ ਨਾਮ ਦਾ ਵਿਖਿਆਨ ਬਾਹਰ ਨਿਕਲਦਾ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਉਹ ਇੱਕ ਤੋਂ ਬਿਨਾਂ ਮਾਇਆ ਦੂਜੀ ਮਾਇਆ ਨੂੰ ਦੇਖਦਾ ਹੀ ਨਹੀਂ। ਹਰ ਨੂੰ ਦੇਖਦਾ ਹਰ ਦੇਖਦਾ ਇਹ ਨੇਤਰੋ ਮੇਰਿਓ ਹਰ ਤੋਂ ਜੋਤ ਰਹੀ ਹਰ ਮੈਨੂੰ ਵੱਲ ਦੇਖੋ ਕੋਈ ਹਰ ਵੇਨਾ ਵੱਲ ਨੂੰ ਦੇਖੋ ਕੋਈ ਨਜ਼ਰੀ ਹਲ ਨਿਹਾਲਿਆ। ਇਹ ਵਿਸਾਰ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਹਰ ਤੇ ਬਿਨਾ ਕੋਈ ਚੀਜ਼ ਨਹੀਂ ਦੇਖਦਾ ਉਹ ਤੇ ਬ੍ਰਹਮ ਗਿਆਨੀ ਦੀ ਹੈ। ਇਸ ਅਵਸਥਾ ਵਿੱਚ ਗੁਰਬਾਣੀ ਵਿਚਾਰੀ ਗਈ ਹੈ।
ਅੱਛਾ ਜੀ
ਇਹ ਉਹ ਅਵਸਥਾ ਜਿਹਦੇ ਵਿੱਚ ਜੋਤ ਦੀ ਗੱਲ ਕੀਤੀ ਜਾ ਸਕਦੀ ਹੈ, ਜੋਤ ਦਾ ਗਿਆਨ ਕਰਾਇਆ ਜਾ ਸਕਦਾ।
ਠੀਕ ਹੈ
ਜੀ। ਨਾਨਕ ਇਹ ਬ੍ਰਹਮ ਗਿਆਨੀ ਹੋਏ, ਜੇ ਲੱਛਣ ਇਹ ਨੇ ਨਾ, ਅਵਰ ਨਾ ਪੇਖੇ ਇੱਕ ਦਿਨ ਕੋਏ, ਫਿਰ ਇਹਨੇ ਲੱਛਣ ਨੇ ਜਿਹੜੇ ਬ੍ਰਹਮ ਗਿਆਨੀ ਹੈ, ਜੇ ਲੱਛਣ ਠੀਕ ਨੇ ਤਾਂ ਬ੍ਰਹਮ ਗਿਆਨੀ ਹੈ, ਜੇ ਦੋ ਦੀ ਨੇ ਫਿਰ ਨਹੀਂ ਬ੍ਰਹਮ ਗਿਆਨੀ ਹੈ। ਮਾਇਆਧਾਰੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਨੇ, ਲੋਕ ਕਹੀ ਜਾਂਦੇ ਨੇ, ਬ੍ਰਹਮ ਗਿਆਨੀ ਦਾ ਇਹਨਾਂ ਨੇ ਮਜ਼ਾਕ ਬਣਾ ਲਿਆ। ਬ੍ਰਹਮ ਗਿਆਨੀ ਦੀ ਵਿਆਖਿਆ ਕਰਦੀ ਹੈ ਬਾਣੀ, ਗੁਰਬਾਣੀ ਵੀ ਪੜ੍ਹਦੇ ਨੇ, ਬ੍ਰਹਮ ਗਿਆਨੀ ਵੀ ਉਹੀ ਰੱਖਿਆ ਹੋਇਆ ਇਹਨਾਂ ਨੇ। ਗੁਰਬਾਣੀ ਵੀ ਪੜ੍ਹਦੇ ਨੇ, ਸਾਧ ਵੀ ਡੁਪਲੀਕੇਟ ਰੱਖੇ ਨੇ, ਜੋ ਸਾਧ ਸੰਤ ਗੁਰਬਾਣੀ ਕਹਿੰਦੀ ਉਹ ਜਾ ਇੱਕ ਵਧੀ ਸਵਾਰ, ਜਿਹਨੂੰ ਬ੍ਰਹਮ ਗਿਆਨੀ ਗੁਰਬਾਣੀ ਕਹਿੰਦੀ ਇੱਕ ਵਧੀ, ਫਿਰ ਵੀ ਸੰਤਾਂ ਚ ਹੋਏ ਜੇ ਬ੍ਰਹਮ ਗਿਆਨੀ ਡੁਪਲੀਕੇਟ ਬਹੁਤ ਘਟ ਗਿਆ, ਕੀ ਫਾਇਦਾ ਹੋਇਆ ਸੀ ਲਿਖਣ ਦਾ, ਇਹ ਬਾਣੀ ਪੜ੍ਹਨ ਦਾ ਕੀ ਫਾਇਦਾ ਸੀ।
ਹਾਂਜੀ ਅਸ਼ਟਪਦੀ
ਜੀ।
ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ।
ਬ੍ਰਹਮ ਗਿਆਨੀ ਦਾ ਪਹਿਲਾ ਲੱਛਣ ਇਹ ਹੈ ਨਿਰਲੇਪ ਰਹਿੰਦਾ, ਮਾਇਆ ਚ ਲਿਪਤੇ ਨਹੀਂ ਹੁੰਦਾ। ਮਾਇਆ ਚ ਲਿਪਤਾ ਤਾਂ ਹੋਵੇ ਜੇ ਦੇਖੇ, ਜਦੇ ਕਿਸਮਤ ਦੂਆ ਦੇਖਦਾ ਹੀ ਨਹੀਂ ਉਹ, ਤੇ ਫਿਰ ਲਿਪਤ ਕਿਵੇਂ ਹੋਊਗਾ। ਸਦਾ ਨਿਰਲੇਪ ਰਹਿੰਦਾ, ਮਾਇਆ ਦੀ ਇੱਛਾ ਤਾਂ ਪੈਦਾ ਹੋਊ ਜੇ ਮਾਇਆ ਦੇਖੂ, ਫਿਰ ਦੇਖੇ ਉਪਜੇ ਨਹੀਂ ਜਾਂਦਾ, ਉਹ ਦੇਖਦਾ ਹੀ ਨਹੀਂ ਮਾਇਆ, ਉਹ ਦਿੱਤੀ ਉਹ ਜੋਤ ਹੈ ਉਹਨੂੰ, ਜੋਤੇ ਦੇਖਦਾ। ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਜਲ ਭਾਵੇਂ ਕਮਲ ਦੇ ਵਿੱਚ ਹੀ, ਕਮਲ ਭਾਵੇਂ ਜਲ ਦੇ ਵਿੱਚ ਹੀ ਹੈ, ਪਰ ਕਮਲ ਵੱਖਰਾ ਜਲ ਵੱਖਰਾ ਅਲੱਗ ਹੈ।
ਠੀਕ
ਹੈ। ਐਵੇਂ ਬ੍ਰਹਮ ਗਿਆਨੀ ਭਾਵੇਂ ਮਾਇਆ ਦੇ ਵਿੱਚ ਹੈ, ਸਰੀਰ ਦੇ ਵਿੱਚ ਹੈ, ਪਰ ਉਹਦਾ ਮਨ ਐ ਖੜਿਆ ਹੋਇਆ ਜਿਵੇਂ ਕਮਲ ਖੜਿਆ ਹੁੰਦਾ।
ਠੀਕ ਹੈ।
ਕਮਲ ਖੜਿਆ ਹੋਇਆ, ਮਾਇਆ ਹੈ, ਪਾਣੀ ਹੈ, ਕਮਲ ਆਇਆ, ਜਿੰਨਾ ਮਰਜ਼ੀ ਪਾਣੀ ਆ ਜਾਵੇ, ਬਾਦ ਜਿਵੇਂ ਚਾਹੇ ਘੱਟ ਜਾਵੇ, ਕਮਲ ਦਾ ਫੁੱਲ ਉੱਤੇ ਹੀ ਰਹਿੰਦਾ ਪਾਣੀ ਤੋਂ।
ਠੀਕ ਹੈ।
ਮਾਇਆ ਚ ਨਹੀਂ ਲੱਭਦਾ ਮਨ, ਪਰ ਕੋਈ ਗਿਆਨੀ ਦਾ ਮਨ ਮਾਇਆ ਚ ਭਜਦਾ ਹੀ ਨਹੀਂ ਹੈ। ਹਾਂਜੀ।
ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੂਖ।
ਹੋਰ ਉਹਦਾ ਲੱਛਣ ਹੈ ਕਹਿੰਦੇ ਨਿਰਦੋਖ ਰਹਿੰਦਾ, ਜਿਵੇਂ ਸੂਰ ਸਰਬ ਕੋ ਸੂਖ, ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਗੰਦੇ ਪਾਣੀ ਤੇ ਵੀ ਪੈਂਦੀਆਂ ਨੇ, ਫੁੱਲਾਂ ਤੇ ਵੀ ਪੈਂਦੀਆਂ ਨੇ, ਨਾਲੀ ਚ ਵੀ ਪੈਂਦੀਆਂ, ਗੰਦਗੀ ਤੇ ਵੀ ਪੈਂਦੀਆਂ ਨੇ, ਸਾਰਿਆਂ ਨੂੰ ਸੁਕਾ ਵੀ ਦਿੰਦਾ, ਪਰ ਉਹਨੂੰ ਗੰਦਗੀ ਲੱਗਦੀ ਵੀ ਹੈ ਨੀ, ਕਿਉਂਕਿ ਦੂਰੋਂ ਦੇਖਦਾ ਉਹ ਸੂਰਜ ਬਹੁਤ ਦੂਰੋਂ। ਐਵੇਂ ਬ੍ਰਹਮ ਗਿਆਨੀ ਬਹੁਤ ਦੂਰੋਂ ਦੇਖਦਾ ਮਾਇਆ ਨੂੰ, ਜਿਵੇਂ ਸੂਰਜ ਬਹੁਤ ਦੂਰ ਹੈ, ਦੂਰੋਂ ਦੇਖ ਰਿਹਾ ਸਭ ਕੁਛ, ਦੂਰੋਂ ਹੀ ਕੁਛ ਕਰ ਰਿਹਾ, ਸਾਰਿਆਂ ਸਾਰਿਆਂ ਦੇ ਨਾਲ ਰੱਖਦਾ, ਜਿਹਨਾਂ ਨੂੰ ਉਪਦੇਸ਼ ਕਰਦਾ, ਹਰ ਡੇਰੇ ਦੇ ਗਏ ਗੁਰੂ ਨਾਨਕ ਗਿਆ ਡੇਰੇ ਤੇ ਸਾਧਾਂ ਸੰਤਾਂ ਚ, ਇਹ ਆਦਮੀ ਜੀ ਵੀ ਬੈਠਿਆ ਪਰ ਬੁਰਾਈ ਨਹੀਂ ਲੱਗੀ ਉਹਨੂੰ, ਸੰਤ ਨੂੰ ਛੋਟੇ ਸੰਤੀ ਕੋਟ ਕਮਲੇ, ਸੰਤ ਕਰੋੜਾਂ ਸੰਤਾਂ ਦੇ ਵਿੱਚ ਰਹਿ ਕੇ ਬਹਿ ਕੇ ਆਪ ਅਸ਼ਾਂਤ ਨਹੀਂ।
ਠੀਕ ਹੈ।
ਇਸ ਕਰਕੇ ਉਹਨੂੰ ਕੋਈ ਦੋਖ ਨਹੀਂ ਲੱਗਦਾ, ਉਹ ਕਹਿੰਦਾ ਹੰਸ ਕੋਧਰੇ ਦੇ ਖੇਤ ਚ ਬੈਠ ਗਿਆ ਜਾ ਕੇ, ਕੋਧਰਾ ਹੁੰਦਾ ਜਿੱਥੇ ਜੌ ਮਟੜਾ ਛੋਲੇ ਸਭ ਰਲਿਆ ਮਿਲਿਆ ਨਾ ਜੋ, ਉਹਨੂੰ ਕੋਧਰਾ ਕਹਿੰਦੇ ਸੀ। ਜਿੱਥੇ ਮਨਮੱਤਾਂ ਮਿਲੀਆਂ ਹੁਣ ਸਾਰੀਆਂ ਹੀ ਆਪਣੇ ਆਪਣੇ ਮੱਤ ਦੇ ਲੋਕ ਬੈਠੇ ਹੁਣ ਕੋਹਦੇ ਦਾ ਖੇਤ ਕਿਹਾ ਹੋਇਆ ਭਾਂਤ ਭਾਂਤ ਦਾ ਨਾਜ ਹੋਵੇ ਜਿੱਥੇ ਇੱਕ ਮੱਤ ਵਾਲੇ ਨੂੰ ਇੱਕ ਮੱਤ ਵਾਲੇ ਤਾਂ ਗੁਰਮੁਖੇ ਹੁੰਦੇ ਨੇ ਹੋਰ ਨਹੀਂ ਹੁੰਦਾ ਕੋਈ ਗੁਰਸਿੱਖੇ ਇੱਕ ਮੱਤ ਵਾਲੇ ਹੁੰਦੇ ਨੇ ਇਹਨੇ ਗੁਰਮੁਖਾਂ ਦੇ ਵਿੱਚ ਜਾ ਕੇ ਸੰਤ ਬਹਿ ਗਿਆ ਲੋਕ ਕਹਿੰਦੇ ਨੇ ਅਸੀਂ ਸੰਤ ਬੈਠਾ ਹੈ ਆਦਮੀਆਂ ਕੋਲ ਇਹ ਤਾਂ ਆਦਮੀ ਚੰਗੇ ਨਹੀਂ ਹਨ ਲੋਕ ਵਿਡਾਲਣ ਜਾਏ ਕਹਿੰਦੇ ਲੋਕ ਉਡਾਉਣ ਜਾਂਦੇ ਨੇ ਕੋਹਦੇ ਦੇ ਖੇਤ ਚੋਂ ਹੰਸ ਨੂੰ ਕਹਿ ਲਾ ਲੋਕ ਜਾਣੇ ਹੰਸ ਨਾ ਕੋਹਦਰਾ ਖਾਏ ਉਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਇਹ ਕਿਤੇ ਖਾਂਦਾ ਇਹ ਚੀਜ਼ਾਂ ਉਹਨੇ ਕਹਿੰਦੇ ਕਣਕ ਦੇ ਦਾਣੇ ਆ ਜੌਂ ਆ ਇਹ ਜਿਹੜੇ ਮਟਰਾ ਖਾਣਾ ਉਹ ਤਾਂ ਖਾਂਦਾ ਹੀ ਨਹੀਂ ਉਹ ਤਾਂ ਬਹੁਤਾ ਹੀਰੇ ਮੋਤੀ ਖਾਂਦਾ ਉਹ ਗੁਰਮੁਖ ਨੂੰ ਨਹੀਂ ਅਸਰ ਚੜਦਾ ਉਹਨਾਂ ਦੀਆਂ ਗੱਲਾਂ ਦਾ ਇਸ ਕਰਕੇ ਇਹ ਮਸਾਲਾਂ ਦਿੱਤੀਆਂ ਹੋਈਆਂ ਨੇ ਉਹ ਨਿਰਦੋਖ ਹੈ ਬ੍ਰਹਮ ਗਿਆਨੀ ਸਦਾ
ਨਿਰਦੋਖ
ਉਹਨੂੰ ਦੋਖ ਲੱਗਦਾ ਹੀ ਨਹੀਂ ਹਾਂਜੀ ਜੈਸੇ ਸੂਰ ਸਰਬ ਕੋ ਸੋਗ ਜਿਵੇਂ ਸੂਰਜ ਦਾ ਸੰਪਰਕ ਸਾਰਿਆਂ ਨਾਲ ਹੈ ਹਰ ਜਗ੍ਹਾ ਨਾਲ ਹੈ
ਠੀਕ ਹੈ
ਪਰ ਕਿਸੇ ਨਾਲ ਵੀ ਸੰਪਰਕ ਨਹੀਂ ਹੁੰਦਾ ਸਾਰਿਆਂ ਨਾਲ ਸੰਪਰਕ ਹੈ ਸੰਪਰਕ ਕਿਸੇ ਨਾਲ ਵੀ ਨਹੀਂ ਹੈ
ਠੀਕ ਹੈ
ਉਹਦਾ ਸੰਪਰਕ ਆਪਣੇ ਆਪ ਨਾਲ ਜੁੜਿਆ ਸੂਰਜ ਦੂਆ ਨੂੰ ਉਪਦੇਸ਼ ਕਰ ਰਿਹਾ ਬ੍ਰਹਮ ਗਿਆਨੀ ਆਪਣੇ ਆਪ ਨਾਲ ਜੁੜ ਕੇ
ਠੀਕ ਹੈ
ਆਪਣੇ ਆਪ ਨੂੰ ਅਲੱਗ ਉਹ ਆਪਣੇ ਆਪ ਨਾਲ ਜੁੜਿਆ ਰਹਿੰਦਾ ਦੂਸਰਿਆਂ ਨੂੰ ਉਪਦੇਸ਼ ਜ਼ਰੂਰ ਕਰਦਾ ਰਹਿੰਦਾ
ਠੀਕ ਹੈ
ਦੂਸਰਿਆਂ ਦੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਤਾਂ ਖਤਮ ਕਰਦਾ ਰਹਿੰਦਾ ਸਿਖਾਉਂਦਾ ਰਹਿੰਦਾ ਦੂਸਰਿਆਂ ਦੇ ਅੰਦਰੋਂ ਤਾਂ ਗੰਦਗੀ ਸਿਖਾਉਂਦਾ ਰਹਿੰਦਾ ਪਰ ਉਹ ਗੰਦਗੀ ਉਹਨੂੰ ਨਹੀਂ ਲੱਗਦੀ
ਠੀਕ ਹੈ
ਉਹਦਾ ਪ੍ਰਭਾਵ ਆਪਣੇ ਤੇ ਕਬੂਲ ਨਹੀਂ ਕਰਦਾ ਹਾਂਜੀ
ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਭਵਾਨ
ਹਵਾ ਰਾਜੇ ਨੂੰ ਵੀ ਲੱਗਦੀ ਹੈ ਰੰਗ ਨੂੰ ਵੀ ਉਹੀ ਹੈ ਉਸੇ ਹਵਾ ਦੇ ਵਿੱਚ ਰਾਜਾ ਸਾਹ ਲੈਂਦਾ ਉਸੇ ਦੇ ਹਵਾ ਦੇ ਵਿੱਚ ਇੱਕ ਕਮਾਲ ਰੰਗ ਸਾਹ ਲੈਂਦਾ ਇਸ ਕਰਕੇ ਬ੍ਰਹਮ ਗਿਆਨੀ ਹੈ ਉਹ ਵਰਤਦਾ ਰਾਜੇ ਨਾਲ ਵੀ ਰੰਗ ਨਾਲ ਵੀ ਜਿਵੇਂ ਹਵਾ ਵਰਤਦੀ ਹੈ
ਠੀਕ ਹੈ
ਹਵਾ ਵਰਗਾ ਸੁਭਾਅ ਹੈ ਹਵਾ ਰਾਜੇ ਨੇ ਖਿੱਚ ਲਿਆ ਸਾਹ ਲੈ ਲਿਆ ਤਾਂ ਕੋਈ ਫਰਕ ਨਹੀਂ ਹਵਾ ਨੂੰ ਪੈਂਦਾ
ਠੀਕ ਹੈ
ਰੰਗ ਨੇ ਸਾਹ ਲੈ ਤਾਂ ਕੋਈ ਫਰਕ ਨਹੀਂ ਪੈਂਦਾ ਹਵਾ ਨੂੰ ਕੀ ਫਰਕ ਪੈਂਦਾ ਇਸ ਗੱਲ
ਹਾਂਜੀ
ਬ੍ਰਹਮ ਗਿਆਨੀ ਰਾਜਾ ਮਿਲ ਕੇ ਆ ਕੇ ਤਾਂ ਕੋਈ ਗੱਲ ਨਹੀਂ ਉਹਦੇ ਉਹਦੀ ਸਿਹਤ ਤੇ ਕੋਈ ਫਰਕ ਨਹੀਂ ਰੰਗ ਕਾ ਬੈਠਿਆ ਤਾਂ ਕੋਈ ਫਰਕ ਉਹਨੂੰ ਕੀ ਫਰਕ ਪੈਂਦਾ
ਹਾਂਜੀ ਬ੍ਰਹਮ ਬ੍ਰਹਮ ਗਿਆਨੀ ਕੇ ਧੀਰਜ ਏਕ ਜੂ ਬਸਦਾ ਕੋ ਕੋ ਖੋਦੈ ਕੋ ਚੰਦਨ ਲੇਪ
ਧੀਰਜ ਕਿਹਾ ਜਾ ਧੀਰਜ ਕਿਹਾ ਜਾ ਹੁੰਦਾ ਬ੍ਰਹਮ ਗਿਆਨੀ ਦਾ ਧਰਤੀ ਵਰਗਾ ਕੋਈ ਕਹਿੰਦਾ ਧਰਤੀ ਨੂੰ ਖੋਦੀ ਜਾਂਦਾ ਹੈ ਖੱਡੇ ਪੜਦਾ ਹੈ ਖੂਹ ਪੜਦਾ ਕੋਈ ਬਹੁਤਾ ਕੋਈ ਚੰਦਰ ਦਾ ਲੇਪ ਕਰੀ ਜਾਂਦਾ ਹੈ ਧਰਤੀ ਤੁਹਾਨੂੰ ਇੱਕੋ ਜਿਹਾ ਹੀ ਸਮਝਦੀ ਉਹਦੀ ਸਿਹਤ ਤੇ ਕੋਈ ਫਰਕ ਨਹੀਂ ਧਰਤੀ ਨਾ ਉਹਨੂੰ ਚੰਦਾ ਕਹਿੰਦੀ ਹੈ ਨਾ ਉਹਦੇ ਵੱਲ ਝਾਕਦੀ ਹੈ ਨਾ ਉਹਦੇ ਵੱਲ ਝਾਕਦੀ ਹੈ
ਠੀਕ ਹੈ
ਕੋਈ ਧਰਤੀ ਦੇ ਬਾਗ ਲਾਈ ਜਾਂਦਾ ਕੋਈ ਧਰਤੀ ਦੇ ਪੱਠੇ ਬਣਾ ਕੇ ਧਰਤੀ ਨੂੰ ਸਾੜੀ ਜਾਂਦਾ ਪਰ ਧਰਤੀ ਵਾਸਤੇ ਦੋਹਾਂ ਵਾਲੇ ਧਿਆਨ ਹੈ ਧਰਤੀ ਦਾ ਕੀ ਕਰਦੇ ਨੇ ਉਹ ਆਪਣੀ ਲੋੜ ਨੂੰ ਕਰਦੇ ਹੋਣਗੇ ਜਿਹੜਾ ਉਹ ਕਰਦੇ ਧਰਤੀ ਦੇ ਜੀ ਲੈਣਾ ਇਸ ਗੱਲ ਤੇ ਇਹ ਜਾਂ ਬ੍ਰਹਮ ਗਿਆਨੀ ਦਾ ਸੁਭਾਅ ਹੁੰਦਾ ਕੋਈ ਇਹਦੇ ਨਾਲ ਬੈਰ ਕਰਦਾ ਜਾਂ ਕੋਈ ਇਹਦੇ ਨਾਲ ਮੁਹੱਬਤ ਕਰਦਾ ਇਹਦੇ ਨਾਲ ਇਹਨੂੰ ਕੋਈ ਲੈਣਾ ਦੇਣਾ ਨਹੀਂ ਬ੍ਰਹਮ ਗਿਆਨੀ ਨੂੰ
ਠੀਕ ਹੈ
ਬ੍ਰਹਮ ਗਿਆਨੀ ਨੂੰ ਲੈਣਾ ਦੇਣਾ ਸਿਰਫ ਇਸ ਗੱਲ ਨਾਲ ਹੈ ਕਿ ਗੱਲ ਕੌਣ ਕਰਦਾ ਕੌਣ ਮੰਨਦਾ
ਠੀਕ ਹੈ ਜੀ
ਜਿਹੜਾ ਉਹਦੀ ਜਿਹੜੀ ਗੱਲ ਜਿਹੜਾ ਉਹਦੀ ਗੱਲ ਬੁੱਝਦਾ ਹੈ ਉਹਨੂੰ ਕਹਿੰਦਾ ਹਮ ਸ਼ਹਿਰੀ ਸੋ ਬੀਤ ਹਮਾਰਾ ਉਹ ਹਮ ਸ਼ਹਿਰੀ ਹੈ ਉਹ ਬੀਤ ਹਮਾਰਾ ਉਹ ਤਾਂ ਮਿੱਤਰ ਹੈ ਉਹਦਾ ਜੋ ਹਮ ਸਹਿਰੀ ਸੁਖੀਤ ਹਮਾਰਾ, ਜਿਹੜਾ ਸੱਚਖੰਡ ਦੀ ਇੱਛਾ ਰੱਖਦਾ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾ। ਅਸ ਜੀ ਦੇ ਦਰਸ਼ਨ ਦੀ ਪਿਆਸ ਹੈ ਜੀ, ਉਹਦੇ ਤਾਂ ਬਲਿਆ ਜੀ ਜਾਂਦਾ, ਬਾਕੀ ਕੋਈ ਫਰਕ ਨਹੀਂ ਪੈਂਦਾ ਉਹਨੂੰ। ਕੋਈ ਮੋਹ ਕਰੀ ਜਾਵੇ, ਕੋਈ ਨਾ ਕਰੀ ਜਾਵੇ, ਕੋਈ ਬੈ ਕਰੀ, ਉਹਦੇ ਖਾਤਰ ਇੱਕੋ ਜਿਹੇ ਨੇ ਸਾਰੇ, ਉਹ ਦੋਏ ਲੋਭੀ ਨੇ। ਉਹ ਜਿਹੜਾ ਆਉਂਦਾ ਨਾ ਮੱਥਾ ਟੇਕਣਾ, ਕੁਛ ਕਹਿੰਦਾ ਮੈਨੂੰ ਆ ਮੇਰੀ ਅਰਦਾਸ ਕਰ ਦੋ, ਚੜਾਵਾ ਲੈ ਕੇ ਆਉਂਦਾ ਜਾਂ ਕੁਛ, ਉਹ ਵੀ ਉਹਨੂੰ ਉਦੋਂ ਖਤਰਨਾਕ ਲੱਗਦਾ ਵੈਰ ਕਰਨ ਵਾਲੇ ਨੂੰ। ਲੋਭੀ ਹੈ, ਲੋਭੀ ਦਾ ਵਸਾ ਨੀ ਕਰਦਾ ਉਹ।
ਠੀਕ ਹੈ ਜੀ,
ਆਹੋ
ਹਾਂਜੀ,
ਉਹ ਬੈਰੀ ਦਾ, ਬੈਰੀ ਦਾ ਤਾਂ ਉਹਨੂੰ ਚਿੰਤਾ ਨੀ, ਲੋਭੀ ਦੀ, ਲੋਭੀ ਤਾਂ ਉਹਨੂੰ ਖਤਰਾ ਹੈ, ਸੱਪ ਪੈਣਾ ਮਾਰੂਗਾ।
ਠੀਕ ਹੈ ਜੀ, ਹਾਂਜੀ
ਹਾਂਜੀ।
ਬ੍ਰਹਮ ਗਿਆਨੀ ਕਾ ਇਹ ਗੁਨਾਹ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਉ।
ਪਤਾ ਹੈ ਜੇ ਗੁਣ ਨੇ, ਬ੍ਰਹਮ ਗਿਆਨੀ ਦਾ ਗੁਣ ਹੈ ਜੇ, ਜਿਵੇਂ ਪਾਵਕ ਦਾ ਸਹਿ ਸੁਭਾਅ, ਅੱਗ ਦਾ ਕੀ ਹੈ, ਸਭ ਨੂੰ ਸਾੜਨਾ ਹੀ ਸਾੜਨਾ, ਸਹਿਜ ਅਵਸਥਾ। ਉਹਦਾ ਜੋ ਆ ਗਿਆ ਉਹਨੇ ਤਾਂ ਸੇਕ ਦੇਣਾ ਹੀ ਦੇਣਾ ਉਹਨੂੰ ਲੋੜ। ਬ੍ਰਹਮ ਗਿਆਨੀ ਦਾ ਸੱਚ ਬੋਲਣਾ, ਕਿਸੇ ਨੂੰ ਖੱਟਾ ਲੱਗੇ ਕਿਸੇ ਨੂੰ ਮਿੱਠਾ ਲੱਗੇ, ਕਿਸੇ ਨੂੰ ਕੌੜਾ ਲੱਗੇ ਕਿਸੇ ਨੂੰ ਕੜਿਆਲਾ ਲੱਗੇ, ਕਿਸੇ ਨੂੰ ਉਹਨੇ ਤਾਂ ਸੱਚੀ ਗੱਲ ਕਹਿ ਦੇਣੀ। ਕਿਸੇ ਦੇ ਕਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ, ਉਹ ਕਿਸੇ ਨੂੰ ਅੱਗ ਫਿੱਟਾ ਜਾਂਦੀ ਹੈ, ਕਿਸੇ ਨੂੰ ਅੱਗ ਨੁਕਸਾਨ ਪਹੁੰਚਾ ਜਾਂਦੀ ਹੈ। ਕੱਚੀ ਇੱਟ ਨੂੰ ਜਾਲਦੀ ਹੈ ਤਾਂ ਉਹਦੀ ਉਮਰ ਵੱਧ ਜਾਂਦੀ ਹੈ, ਤੇ ਕੱਚੀਆਂ ਇੱਟਾਂ ਨੇ ਉਹਨਾਂ ਨੂੰ ਜਾਲਦੀ ਹੈ, ਉਹਨਾਂ ਦੀ ਉਮਰ ਵੱਧ ਜਾਂਦੀ ਹੈ, ਉਹਨੂੰ ਅੱਗ ਫਿੱਟਾ ਗਈ।
ਠੀਕ ਹੈ ਜੀ,
ਨਹੀਂ ਵੀ ਪਏ ਤਾਂ ਫਿਰ ਉਹ ਜੀ ਮਿੱਟੀ ਜੀ ਬਣ ਜਾਣਾ। ਕਿਸੇ ਨੂੰ ਫਿੱਟਾ ਜਾਂਦੀ ਹੈ, ਕਿਸੇ ਨੂੰ ਸੱਚ ਫਿੱਟਾ ਜਾਂਦਾ, ਕੋਈ ਪੱਕ ਜਾਂਦਾ ਹੈ ਅੱਗ ਨਾਲ, ਇੱਟਾਂ ਪੱਕ ਜਾਂਦੀਆਂ ਨੇ।
ਠੀਕ ਹੈ,
ਕੋਈ ਇਹਦੇ ਨਾਲ ਘਬਰਾ ਕੇ ਕਿਸੇ ਨੂੰ ਤਕਲੀਫ ਹੁੰਦੀ ਹੈ ਇਹਦੇ ਨਾਲ, ਉਹ ਦੂਰ ਹੋ ਜਾਂਦਾ ਤੇ ਅੱਗ ਤੇ।
ਠੀਕ ਹੈ,
ਉਹਦਾ ਸੁਭਾਅ ਹੋ ਜਾ ਹੀ ਹੈ, ਪਾਪਕ ਦਾ ਅੱਗ ਦਾ ਸੁਭਾਅ ਸਹਿ ਸੁਭਾਅ ਹੈ ਉਹਦਾ, ਉਹ ਆਪਣਾ ਸੁਭਾਅ ਨਹੀਂ ਬਦਲਦੀ ਅੱਗ।
ਠੀਕ ਹੈ ਜੀ,
ਵਿਗਿਆਨੀ ਆਪਣਾ ਸੁਭਾਅ ਵੀ ਨਹੀਂ ਬਦਲਦਾ ਬਸ।
ਹਾਂਜੀ, ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੂ ਪਾਵਕ ਸਹਿ ਸੁਭਾਓ। ਇਹ ਹੋ ਗਈ ਜੀ ਪਹਿਲਾ ਪਦਾ ਸਮਾਪਤ ਹੈ ਜੀ ਇੱਥੇ। ਹਾਂਜੀ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ।
ਬ੍ਰਹਮ ਗਿਆਨੀ ਨਿਰਮਲ,
ਅੱਛਾ,
ਨਿਰਮਲ ਨਿਰਮਲ ਆਪਣੇ ਆਪ ਨੂੰ ਨਿਰਮਲ ਕਹਿੰਦੇ ਨੇ, ਮੈਲ ਤੋਂ ਰਹਿਤ।
ਹਾਂਜੀ,
ਉਹਨਾਂ ਤੋਂ ਵੀ ਨਿਰਮਲ ਹੈ। ਉਹ ਕੀ ਹੋਇਆ, ਨਿਰਮਲ ਜਿਹੜਾ ਹੈ, ਮੈਲ ਤਾਂ ਸੀਗਾ ਪਹਿਲਾਂ, ਉਹਨੂੰ ਮੈਲ ਲੱਗੀ ਸੀ, ਪਰ ਇਸ ਵਕਤ ਮੈਲ ਨਹੀਂ ਹੈ। ਹੁਣ ਇਸ ਵਕਤ ਨਿਰਮਲ, ਇਸ ਵਕਤ ਬਲੀਨ ਨਹੀਂ ਹੈ, ਪਰ ਬਲੀਨ ਹੋ ਸਕਦਾ ਹੈ।
ਅੱਛਾ ਜੀ,
ਪਰ ਉਹ ਗਾਂਧੀ ਬਲੀਨ ਹੋ ਹੀ ਨਹੀਂ ਸਕਦਾ, ਉੱਪਰ ਆ ਗਿਆ ਨਾ।
ਠੀਕ ਹੈ ਜੀ,
ਉੱਪਰ ਆ ਗਿਆ ਨਾ, ਵੀ ਉਹ ਉਹਨੂੰ ਦੂਜੇ ਦਾ ਜਿਹੜਾ ਮਨਮੁਖਾ ਚ ਬੈਠ ਕੇ ਮਨਮੁਖਾ ਦਾ ਅਸਰ ਉਹਦੇ ਤੇ ਪੈਂਦਾ ਨੀ।
ਠੀਕ ਹੈ,
ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ, ਜਿਵੇਂ ਅੱਗ ਨੂੰ ਮੈਲ ਨਹੀਂ ਲੱਗਦੀ। ਜਲਾ ਦਾ ਅਰਥ ਅੱਗ ਪਾਣੀ ਦੀ ਹੈ।
ਅੱਛਾ ਜੀ,
ਹਾਂ, ਜਲਾ ਪਹਿਲਾਂ ਵੀ ਆਇਆ ਹੋਇਆ, ਜਲਾ ਦੇਣ ਵਾਲੀ ਚੀਜ਼। ਪਾਣੀ ਜਲ ਹੁੰਦਾ ਹੈ, ਜਲਾ ਨਹੀਂ ਹੁੰਦਾ,
ਨਾਲ ਪਾਣੀ ਤਾਂ ਹੋ ਜਾਂਦਾ ਮੈਲਾ।
ਹਾਂ, ਨਾਲੇ ਮੈਲਾ ਹੋ ਜਾਂਦਾ।
ਠੀਕ ਹੈ ਜੀ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼।
ਬ੍ਰਹਮ ਗਿਆਨੀ ਦੇ ਸਿਰ ਦੇ ਚ ਇੰਨਾ ਚਾਨਣ ਹੋ ਜਾਂਦਾ, ਪ੍ਰਗਾਸ ਹੋ ਜਾਂਦਾ। ਪ੍ਰਗਾਸ ਜਿਹੜਾ ਗਿਆਨ ਦਾ ਚਾਨਣ, ਉਹਨੂੰ ਪ੍ਰਗਾਸ ਕਹਿੰਦੇ ਨੇ।
ਅੱਛਾ,
ਜਿਹੜਾ ਦੂਆ ਚਾਨਣ ਰੋਸ਼ਨੀ, ਉਹ ਪ੍ਰਕਾਸ਼ ਹੁੰਦਾ, ਪੱਕੇ ਨਾਲ ਹੁੰਦਾ। ਸਭਿਆਂ ਚ ਗੁਰਬਾਣੀ ਚ ਇੱਕੋ ਵਾਰ ਪ੍ਰਕਾਸ਼ ਲਫ਼ਜ਼ ਆਇਆ ਹੋਇਆ।
ਅੱਛਾ
ਜੀ। ਉਹ ਉਪਨਿਸ਼ਦਾਂ ਦੇ ਵਿੱਚ ਇਸੇ ਸੰਸ ਵਿੱਚ ਵਰਤਿਆ ਹੋਇਆ ਸੀਗਾ। ਇਸ ਕਰਕੇ ਗੁਰੂ ਸਾਹਿਬ ਨੇ ਇਜਾਜ਼ਤ ਦਿੱਤੀ ਵੀ ਕੋਈ ਨਹੀਂ, ਚਲੋ ਤੁਸੀਂ ਵਰਤ ਲਓ ਲਓ। ਵੈਸੇ ਪ੍ਰਕਾਸ਼ ਗੁਰਬਾਣੀ ਚ ਲਫ਼ਜ਼ ਵਰਤੇ, ਪ੍ਰਕਾਸ਼ ਦੀ ਵਰਤੇ।
ਅੱਛਾ।
ਪ੍ਰਕਾਸ਼ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ, ਸਾਰੀ ਰੋਸ਼ਨੀ ਹੈ ਪ੍ਰਕਾਸ਼।
ਠੀਕ ਹੈ।
ਬਾਹਰ ਪ੍ਰਕਾਸ਼ ਹੁੰਦਾ, ਅੰਦਰ ਪ੍ਰਕਾਸ਼ ਹੁੰਦਾ। ਉਸਦੇ ਅੰਦਰ ਜਿਹੜੀ ਰੋਸ਼ਨੀ ਉਹਨੂੰ ਪ੍ਰਕਾਸ਼ ਕਹਿੰਦੇ ਨੇ, ਉਹ ਗਿਆਨ ਦਾ ਹੁੰਦਾ। ਗਿਆਨ ਦੇ ਗਿਆਨ ਗੱਗੇ ਨਾਲ ਸ਼ੁਰੂ ਹੁੰਦਾ, ਗੱਗਾ ਗਿਆਨ, ਪ੍ਰਕਾਸ਼ ਵੀ ਗੱਗੇ ਨਾਲ। ਦੂਆ ਜਿਹੜਾ ਰੋਸ਼ਨੀ ਉਹ ਕਿਰਣਾ ਕੱਕੇ ਨਾਲ, ਉੱਥੇ ਪ੍ਰਕਾਸ਼ ਹੈ। ਵਾਲੀਆਂ ਕਿਰਣਾਂ ਨੇ ਸੂਰਜ ਦੀਆਂ ਨਾਲ, ਉਹ ਤੋਂ ਪੈਦਾ ਹੋਇਆ ਪ੍ਰਕਾਸ਼ ਹੈ। ਕੱਕੇ ਨਾਲ ਕਿਰਣਾ, ਗੱਗੇ ਨਾਲ ਗਿਆਨ ਤੋਂ ਪੈਦਾ ਹੋਈ ਰੋਸ਼ਨੀ ਨਾਲ ਪ੍ਰਕਾਸ਼ ਹੈ।
ਠੀਕ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ।
ਬ੍ਰਹਮ ਗਿਆਨੀ ਵਾਸਤੇ ਮਿੱਤਰ ਹੋਵੇ ਚਾਹੇ ਸ਼ਤਰੂ ਹੋਵੇ ਬਰਾਬਰ ਹੈ। ਅਸਲ ਵਿੱਚ ਮਿੱਤਰ ਨਾ ਕੋਈ ਸਮਾ ਸਕਦਾ, ਸ਼ਤਰੂ ਨਾ ਕੋਈ ਵਿਗਾੜ ਸਕਦਾ।
ਅੱਛਾ ਜੀ।
ਹੁਕਮ ਨਾਲ ਹੋਣੇ ਸਭ ਕੁਝ, ਜਾਂ ਹੁਕਮ ਨਾਲ ਹੋਣੇ ਸ਼ਤਰੂ ਮਿੱਤਰ ਹੋਵੇ ਕੀ ਕਰੂਗਾ।
ਠੀਕ ਹੈ ਜੀ।
ਉਹ ਤਾਂ ਸਮਾਨ ਨੇ, ਉਹਨੂੰ ਪਤਾ ਮਿੱਤਰ ਮੇਰਾ ਕੋਈ ਸਮਾਨ ਨਹੀਂ ਸਕਦਾ, ਸ਼ਤਰੂ ਮੇਰਾ ਵਿਗਾੜ ਨਹੀਂ ਸਕਦਾ, ਕੋਈ ਕਿਸੇ ਦਾ ਵੀ ਨਹੀਂ ਵਿਗਾੜ ਸਕਦਾ। ਅਸਲ ਤਾਂ ਮਿੱਤਰ ਸਤਰ ਕਿਸੇ ਦਾ ਵੀ ਨਹੀਂ ਹੈਗਾ।
ਠੀਕ ਹੈ ਜੀ।
ਪਰ ਉਹ ਮੰਨ ਲੈਂਦਾ ਇਹ ਗੱਲ, ਲੋਕ ਮੰਨਦੇ ਨਹੀਂ। ਜਿਹੜਾ ਮੰਨ ਲਵੇ ਉਹ ਵਰਮ ਗਿਆ ਨਹੀਂ, ਜਿਹੜਾ ਨਾ ਮੰਨੇ ਉਹ ਭਰਮ ਗਿਆ ਨਹੀਂ। ਜਿਹੜਾ ਇਹ ਮੰਨ ਲਵੇ ਵਰਮ ਗਿਆ ਨਹੀਂ, ਜਿਹੜਾ ਇਹ ਨਹੀਂ ਮੰਨਦਾ ਭਰਮ ਗਿਆ ਨਹੀਂ। ਉਹਨੂੰ ਭਰਮ ਹੈ ਵੀ ਮੇਰਾ ਕੋਈ ਵਿਗਾੜ ਤੂੰ ਭਰਮ ਗਿਆ ਨਹੀਂ, ਦਾ ਮਤਲਬ ਇਹ ਹੈ। ਵਿਗਾੜ ਤਾਂ ਸਕਦਾ ਨਹੀਂ, ਪਰ ਉਹਨੂੰ ਭਰਮ ਹੈ ਵੀ ਵਿਗਾੜ ਦਿੰਦਾ ਹੁੰਦਾ। ਹਾਂਜੀ।
ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ।
ਬ੍ਰਹਮ ਗਿਆਨੀ ਦੇ ਅਭਿਮਾਨ ਹੁੰਦਾ ਹੀ ਨਹੀਂ। ਅਭਿਮਾਨ ਤਾਂ ਫਿਰ ਅਭਿਮਾਨ ਹੁੰਦਾ ਫਿਰ ਸੱਤਰ ਮਿੱਤਰ ਸਮਾਨ ਨਹੀਂ ਹੋ ਸਕਦੇ। ਜੇ ਅਭਿਮਾਨ ਹੈ ਸੱਤਰ ਮਿੱਤਰ ਸਮਾਨ ਹੋ ਸਕਦੇ, ਜੇ ਸੱਤਰ ਮਿੱਤਰ ਸਮਾਨ ਦੇ ਅਭਿਮਾਨ ਨਹੀਂ ਹੋ ਸਕਦਾ ਫਿਰ। ਮਤਲਬ ਸ਼ਤਰੂ ਮਿੱਤਰੂ ਮਿੱਤਰ ਸ਼ਤਰ ਵਧੀਆ ਦੇ ਹੁੰਦੇ ਨੇ, ਗੁਰਮੁਖਾਂ ਦੇ ਨਹੀਂ ਹੁੰਦੇ। ਜਿਹੜਾ ਅਸੀਂ ਪ੍ਰਚਾਰ ਕਰਦੇ ਹਾਂ ਸ਼ਤਰੂ ਮਿੱਤਰਾਂ ਦਾ, ਹੁਣ ਗੁਰਮਤ ਦੇ ਖਿਲਾਫ ਹੈ ਗੱਲ। ਗੁਰਮਤ ਸਾਨੂੰ ਇਜਾਜ਼ਤ ਨਹੀਂ ਦਿੰਦੀ ਮਿੱਤਰ ਸ਼ਤਰ ਦੀ। ਉਹ ਜਿਹੜਾ ਸਾਡੇ ਨਾਲ ਦੁਸ਼ਮਣੀ ਕਰਦਾ ਕਰਦਾ ਰਹੇ, ਆਪਾਂ ਨੂੰ ਨਹੀਂ ਕਰਦੀ, ਆਪਾਂ ਨੇ ਨਹੀਂ ਕਰਦੇ। ਉਹ ਕਰਦਾ ਰਹੇ ਕਰਦਾ ਰਹੇ, ਆਪਾਂ ਨੂੰ ਤਾਂ ਥੋੜੀ ਠੇਕੇਦਾਰ ਆ ਵੀ ਉਹ ਨਾ ਕਰੇ। ਸੱਤਰ ਮਿੱਤਰ ਜਿਹੜਾ ਸਮਝਦਾਰ ਹੋ ਗਿਆ ਸੀ, ਗਿਆਨਵਾਨ ਉਹ ਆ ਜਿਹੜਾ ਸੀ, ਜਿਹੜਾ ਸਮਝਦਾ ਵੀ ਸੱਤਰ ਮਿੱਤਰ ਹੋ ਹੀ ਨਹੀਂ ਸਕਦੇ। ਸਾਨੂੰ ਉਪਦੇਸ਼ ਹੈ ਗੁਰੂ ਦਾ, ਅਸੀਂ ਗੁਰੂ ਦੇ ਉਪਦੇਸ਼ ਕਰਕੇ ਛੱਡਿਆ। ਜੇ ਅਸੀਂ ਸੱਤਰ ਮਿੱਤਰ ਜੋ ਮੰਨਦੇ ਹਾਂ ਅਸੀਂ ਗੁਰੂ ਦਾ ਉਪਦੇਸ਼ ਬੁਝੇ ਹੀ ਜੋ ਸੁਣਿਆ ਹੀ ਨੀ ਸਮਝਿਆ ਹੀ ਨੀ, ਜੇ ਸੁਣ ਸਮਝ ਲਿਆ ਫਿਰ ਬੁਝਿਆ ਨੀ, ਕਿਤੇ ਨਾ ਕਿਤੇ ਤਾਂ ਕੋਈ ਗੜਬੜ ਹੈ ਉਹ।
ਠੀਕ ਹੈ।
ਹਾਂਜੀ।
ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ।
ਬ੍ਰਹਮ ਗਿਆਨੀ ਉੱਚ ਤੇ ਉੱਚਾ, ਸੰਸਾਰ ਚ ਕੋਈ ਆਪਣੇ ਆਪ ਕਿੰਨਾ ਵੀ ਉੱਚਾ ਬਣਿਆ ਫਿਰਦਾ ਹੋਵੇ, ਉਹਦਾ ਸੰਪਰਕ ਸੱਚਖੰਡ ਨਾਲ ਹੈ, ਸਿਰ ਵਿਆਪੀ ਹੈ ਉਹਦਾ, ਬਹੁਤ ਲੈਵਲ ਸਾਰਿਆਂ ਨੂੰ ਉੱਚਾ ਹੈ। ਕੱਲ ਬਹੁਤ ਲੈਵਲ ਦੀ ਹੋਈ ਹੈ, ਹੋਰ ਉੱਚਾ ਜਿਹੜਾ ਸਰੀਰ ਹੈ ਕੋਈ ਨਾ ਤਾਂ ਉਹਦੇ ਕੋਲ ਪੈਸਾ, ਪੈਸੇ ਨਾਲ ਉੱਚਾ ਦਰਗਾਹ ਵਿੱਚ ਉਹਦੀ ਇੱਜ਼ਤ ਜ਼ਿਆਦਾ ਸਭ ਨੂੰ, ਬਸ ਇੰਨੀ ਉਹ ਗੱਲ ਹੈ ਉੱਚੇ ਦੀ।
ਠੀਕ
ਹੈ। ਸਭ ਤੋਂ ਉੱਚੀ ਜਿਹੜੀ ਪਾਵਰ ਹੈ, ਸ਼ਕਤੀ ਹੈ ਪਰਮੇਸ਼ਰ ਦੀ, ਉਹਦੀ ਨਿਗਾਹ ਦੇ ਵਿੱਚ ਉਹ ਸਰਵ ਸ੍ਰੇਸ਼ਟ ਹੈ, ਤਾਂ ਉੱਚਾ ਹੈ।
ਠੀਕ
ਹੈ। ਦਰਗਾਹ ਦੇ ਵਿੱਚ ਉਹਦੀ ਇੱਜ਼ਤ ਹੈ। ਸੰਸਾਰ ਜੋ ਵੀ ਪਾਵੇ ਨਾ ਹੋਵੇ, ਪੂਰੇ ਸੰਸਾਰ ਤੇ ਕੀ ਲੈਣਾ, ਉਹਦਾ ਪਹਿਲਾਂ ਹੀ ਫੈਸਲਾ ਬੰਦੀ ਬੈਠਾ ਸੰਸਾਰ ਵਾਲਾ ਉਹਦਾ ਪਲੇਟ ਬਲਮ ਤੇ ਬੈਠਾ ਵੀ ਗੱਡੀ ਆਵੇਗਾ ਚੜਾਂ
ਠੀਕ ਹੈ
ਹਾਂ
ਹਾਂਜੀ ਮਨ ਆਪਣੇ ਹੈ ਸਭ ਤੇ ਨੀਚਾ
ਆਪਣੇ ਮਨ ਕਰ ਭਾਵੇਂ ਉਹ ਉੱਚਾ ਹੈ ਨਗਾਹ ਦੇ ਵਿੱਚ ਉਹਨੂੰ ਪਤਾ ਵੀ ਹੈ ਇਸ ਗੱਲ ਦਾ ਪਰ ਆਪਣੇ ਆਪ ਨਹੀਂ ਆਪਣੇ ਮਨ ਕਰਕੇ ਸਭ ਤੇ ਨੀਚਾ ਸੰਸਾਰ ਦੇ ਨਾਲ ਹੀ ਉਹ ਕਹਿੰਦਾ ਵੀ ਤੁਹਾਨੂੰ ਕੌਣ ਪੁੱਛਦਾ ਉਹ ਨਗਾਹ ਦੇ ਨਗਾਹ ਤਾਂ ਸਾਡੀ ਚੱਲਦੀ ਹੈ ਇਹ ਗੱਲ ਹੀ ਕਹਿੰਦਾ ਇਹ ਵੀ ਅਹੰਕਾਰ ਹੈ ਇਹ ਵੀ ਅਹੰਕਾਰ ਹੈ
ਠੀਕ ਹੈ
ਆਓ ਪਤਾ ਵੀ ਅਹੰਕਾਰ
ਹਾਂਜੀ
ਬਸ ਕਰਕੇ ਫਿਰ ਵੀ ਠੀਕ ਹੈ ਆਪਣੇ ਕੋਲ
ਠੀਕ ਹੈ ਬ੍ਰਹਮ ਗਿਆਨੀ ਠੀਕ ਹੈ
ਹਾਂਜੀ
ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
ਆਪ ਬ੍ਰਹਮ ਗਿਆਨੀ ਦਾ ਉਹੀ ਬਣਦੇ ਨੇ ਜਿਹਨੂੰ ਪ੍ਰਭ ਆਪ ਪਰਮੇਸ਼ਰ ਆਪ ਕਰਦਾ ਹੈ ਉਹ ਬ੍ਰਹਮ ਗਿਆਨੀ ਬਣਨਾ ਕਿਹੜਾ ਹਾਂ ਕਿਸੇ ਦੇ ਬਸ ਦੀ ਗੱਲ ਹੈ ਉਹ ਰਿਸ਼ਵਤ ਦੇ ਕੇ ਤਾਂ ਬਣਿਆ ਨਹੀਂ ਜਾ ਸਕਦਾ ਇਹ ਕਿਹੜਾ ਪੀਵੀਐਸ ਦੀ ਉੱਤੇ ਦਾਖਲਾ ਵੀ ਕੋਈ ਲੈ ਲੂਗਾ ਪੈਸੇ ਦੇ ਕੇ ਆ ਵੈਸੇ ਪੈਸੇ ਫੀਸ ਤਾਂ ਇੱਥੇ ਵੀ ਲੱਗਦੀ ਹੈ ਤੇ ਸਿਰ ਦੇਣਾ ਪੈਂਦਾ ਹਾਂ ਇੱਥੇ ਹੈ ਨਾ ਤਨ ਮਨ ਧਨ ਸਭ ਤੁਮ ਕੋ ਮੁਕਾ ਬੁੱਲਿਆ ਪਾਈਆ
ਠੀਕ ਹੈ
ਆ ਇੱਥੇ ਰੱਖੀ ਦਾ ਫਿਰ ਇੱਥੇ ਕੋ ਰਹਿੰਦਾ ਹੀ ਨਹੀਂ ਕੋਲ ਆਪਣਾ ਆਪਾ ਹੀ ਨਹੀਂ ਰਹਿੰਦਾ ਹਾਂਜੀ ਪਰ ਪੈਸਿਆਂ ਨੂੰ ਨਹੀਂ ਮਿਲਦੀ ਕੱਚ ਕਬੀਰ ਕੀ ਕਹਿੰਦਾ ਕਹਿੰਦਾ ਕੱਚ ਜੋ ਪਾਈਏ ਨਹੀਂ ਤੋਲ
ਠੀਕ ਹੈ
ਸੋਨੇ ਦੇ ਬਰਾਬਰ ਤਾਂ ਮਿਲਿਆ ਨਹੀਂ ਵੀ ਤਾਂ ਰਾਜੇ ਲੈ ਜਾਣ
ਹਾਂਜੀ
ਰਾਮ ਵਰਗੇ ਕਹਿੰਦੇ ਕਿਉਂ ਫਿਰ ਕੰਗਾਲ ਰਹਿੰਦੇ ਸਰਦੀਨੇ ਕਾਟ ਉਹ ਲੰਕਾ ਸੋਨੇ ਦੀ ਸੀ ਬੜਬੜੇ ਰਾਜੇ ਬ੍ਰਹਮਿਆਨੀ ਹੋ ਜਾਂਦੇ ਪੈਸੇ ਦੇ ਜ਼ੋਰ ਤੇ
ਠੀਕ ਹੈ
ਕੱਚਨ ਸੋ ਪਾਈਏ ਨਹੀਂ ਤੋਲ ਬੰਦ ਦੇ ਰਾਮ ਦੀ ਉਹ ਹੈ ਬੋਲ ਬੁੱਧੀ ਕਹਿੰਦੇ ਮੈਂ ਬੰਦ ਦੇ ਕੇ ਆਪਣਾ ਤਾਂ ਰਾਮ ਬੋਲ ਲਿਆ ਉਹਨੂੰ ਵੇਚਣ ਪੈਂਦਾ ਸਤਿਗੁਰ ਕੇ ਪਾਸ
ਇੱਥੇ ਦੂਸਰੇ ਪਦੇ ਸਮਾਪਤੀ ਹੈ ਜੀ।